शांत महला चौथा कार्य पहला एक ओंकार सतगुर प्रसाद हर जीओ कृपा करे नाम त्याया जीओ सतगुर मिला सुपाए सहज गुण गाइया जीओ हर जीओ कृपा करे नाम त्याया जीओ सतगुर मिला सुपाए सहज गुण गाइया जीओ गुण गाए विदुषा सदा आनंद ना जा आप सच पावे अहंकार हम तज माया सहज नाम सुनावे आप करता करे सोई आप देता पाइया हर जीओ कृपा करे तनाम त्याया जीओ आप करता करे सोई आप देता पाइया हर जीओ कृपा करे तनाम त्याया जीओ वाहेगुरु जी का खालसा वाहेगुरु जी की फतेह। जुग हो जुग अटल शतर चवर तख्त दे मालिक वालिए कुल आलम पाक ए पवित्र रूहां दी रूहानी जोत शब्द गुरु शब्दा अवतार बाणी दे बहुत कलयुग दे जहाज धन धन श्री गुरु ग्रंथ साहिब महाराज जी की मुबारक मिठी ते निघी गोद विच जुड़ बैठ करके गुरद्वारा मंजी साहब दीवान हाल विखे सतगुर दियां असीसां प्राप्त कर रही गुरु रूप गुरु खालसा गुरु सवारी सात संगत जी अज अमृत वेले सचखंड श्री हरिमंदर साहब दरबार साहब विखे सतगुरां ने सोहने तख्तां ते सुभाई मन हो करके समुची मानवता की कल्याणता वास्ते जो अमृतमई उपदेश बख्शिश किया है तिस दी विचार आप संगतां दे नाल सांझी करन दा सुभाग समा प्राप्त होया। अज दा इह पावन पुत्र अमृतमई शब्द जो कि तनासरी राग दे अंदर श्री गुरु रामदास महाराज जी दे मुबारक मुख तो उचारण किया होया शब्दां दे सरलेख हेठ धन सतगुरु ने सानू इह पावन पुत्र शब्द सतरासरी राग दे पहले घर विच गाउण दी हदायत कीती है। आरंभ विच मूल मंत्र दा संखेप रूप आया है जिहदा भाव अर्थ भी इही है कि वह अकाल पुरख वाहिगुरु परमेश्वर एक है अते उस नू गुरु दी कृपा दे नाल ही जाणिया जा सकदा है जां उस परमात्मा दे नाल सांझ बनाई जा सकदी है। अज दे इस पावन पुत्र शब्द दे आरंभ विच सतगुरु पातशाह ने जिथे सानू संसारिक जीवां नू इह समझाया है कि परमात्मा की कृपा होवे ते तां मनुख परमात्मा के अमृतमई नाम का उचारण कर सकता है तां मनुख परमात्मा की अमृतमई बाणी नू उचारण कर सकता है और जिस दिन मनुख नू गुरु मिल जाता है उस दिन परमात्मा की मनुख बख्शिश का पात्र भी बन जाता है। ਅੱਜ ਦਾ ਇਹ ਪਾਵਨ ਪੁੱਤਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੰਜ ਬੰਦਾਂ ਦੇ ਅੰਦਰ ਉਚਾਰਨ ਕੀਤਾ ਹੈ ਅਤੇ ਇਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ। ਜਿੱਥੇ ਅੱਜ ਆਪਾਂ ਲੜੀਵਾਰ ਪਾਵਨ ਪੁੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ, ਉੱਥੇ ਅੱਜ ਸਿੱਖ ਕੌਮ ਦੇ ਮਹਾਨ ਰਾਜੇ ਸਰਕਾਰ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੱਜ ਬਰਸੀ ਵੀ ਹੈ। ਉਹਨਾਂ ਦੇ ਜੀਵਨ ਇਤਿਹਾਸ ਦੇ ਵੀ ਚੰਦ ਕੁ ਪੰਨੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਨੇ। ਆਓ ਮੁੱਢ ਤੋਂ ਅੰਮ੍ਰਿਤਮਈ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਤਾਂ ਕਿ ਸਮਝ ਆ ਸਕੇ ਕਿ ਅੱਜ ਦੇ ਇਸ ਪਾਵਨ ਪੁੱਤਰ ਅੰਮ੍ਰਿਤਮਈ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸੰਸਾਰਿਕ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਦਰ ਸ਼ੰਤਾਂ ਦੇ ਸਿਰਲੇਖ ਹੇਠ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪੁੱਤਰ ਸ਼ਬਦ ਹੈ ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਪੁੱਤਰ ਸ਼ਬਦ ਨੂੰ ਰਾਗੀ ਸਿੰਘਾਂ ਨੂੰ ਧਨਾਸਰੀ ਰਾਗ ਦੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਰਾਗ ਵਿੱਚ ਮੂਲ ਮੰਤਰ ਦਾ ਸੰਖੇਪ ਰੂਪ ਆਇਆ ਹੈ ਜਿਹਦਾ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਗੁਰੂ ਦੀ ਕਿਰਪਾ ਸਦਕਾ ਹੀ ਸਾਂਝ ਬਣਾਈ ਜਾ ਸਕਦੀ ਹੈ।
ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ।
ਰੰਗ ਵਿੱਚ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਜੇ ਹਰੀ ਪਰਮਾਤਮਾ ਕਿਰਪਾ ਕਰੇ, ਪਰਮਾਤਮਾ ਦੀ ਬਖਸ਼ਿਸ਼ ਹੋਵੇ ਤੇ ਤਾਂ ਹੀ ਮਨੁੱਖ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਨੂੰ ਜਪ ਸਕਦਾ ਹੈ। ਪਰਮਾਤਮਾ ਦੇ ਅੰਮ੍ਰਿਤਮਈ ਵਿਚਾਰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਦ੍ਰਿੜ ਕਰ ਸਕਦਾ ਹੈ ਹਰੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ, ਕਿਉਂਕਿ ਪਰਮਾਤਮਾ ਕਿਰਪਾ ਕਰੇ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਜਾਂ ਆਪਾਂ ਸ਼ਬਦ ਪੜ੍ਹਦੇ ਹਾਂ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤੂੰ ਹੋਵਣਾ, ਜਹ ਜਹ ਰੱਖੇ ਆਪ ਤਹਿ ਜਾਏ ਖੜੋਵਣਾ। ਇੰਝ ਕਹਿ ਦਈਏ ਕਿ ਸਮੁੱਚਾ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਹੈ ਅਤੇ ਜਿਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਉਹੀ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ। ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਦੀ ਕਿਰਪਾ ਹੋਵੇ ਤੇ ਮਨੁੱਖ ਤਾਂ ਗੁਰੂ ਘਰ ਚੱਲ ਕੇ ਆ ਸਕਦਾ, ਕਿਉਂਕਿ ਆਪਾਂ ਸਤਿਗੁਰਾਂ ਦੇ ਪਾਵਨ ਪੁੱਤਰ ਸ਼ਬਦ ਵੀ ਕਈ ਵਾਰੀ ਪੜ੍ਹੇ ਹੋਣਗੇ, ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੇ, ਕਿ ਸੱਦਣ ਵਾਲਾ ਵੀ ਪਰਮਾਤਮਾ ਆਪ ਹੈ ਤੇ ਇੱਥੋਂ ਵਿਦਾਇਗੀ ਦੇਣ ਵਾਲਾ ਵੀ ਪਰਮਾਤਮਾ ਆਪ ਹੈ। ਪਰਮਾਤਮਾ ਦੀ ਕਿਰਪਾ ਹੋਵੇ ਤੇ ਮਨੁੱਖ ਗੁਰੂ ਘਰ ਵਿੱਚ ਆ ਕੇ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਕਦਮ ਰੱਖ ਸਕਦਾ ਹੈ ਤੇ ਗੁਰੂ ਦੀ ਕਿਰਪਾ ਹੋਵੇ ਤੇ ਮਨੁੱਖ ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ ਸਕਦਾ ਹੈ। ਇਸ ਕਰਕੇ ਗੁਰਦੁਆਰੇ ਆ ਕੇ ਤੇ ਕਦੇ ਵੀ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਕਿ ਸਾਡੇ ਤੇ ਰੱਬ ਨੇ ਕਿਰਪਾ ਨਹੀਂ ਕੀਤੀ, ਕਿਉਂਕਿ ਰੱਬ ਨੇ ਤੇ ਕਿਰਪਾ ਕੀਤੀ ਤਾਂ ਅਸੀਂ ਸੰਗਤ ਵਿੱਚ ਆਏ ਹਾਂ। ਹੁਣ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਤਾਂ ਕਿ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ। ਅੱਜ ਦੇ ਇਹਨਾਂ ਪਾਵਨ ਪੁੱਤਰ ਬੰਦਾਂ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਇਹੀ ਕੁਝ ਸਮਝਾਉਣ ਦੇ ਯਤਨ ਕੀਤੇ ਨੇ। ਪਹਿਲੀ ਗੱਲ ਕਿ ਹਰ ਪਰਮਾਤਮਾ ਕਿਰਪਾ ਕਰੇ ਤੇ ਤਾਂ ਹੀ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰ ਸਕਦਾ ਹੈ।
ਸਤਿਗੁਰ ਮਿਲੈ ਸੁਭਾਇ ਸਹਿਜ ਗੁਣ ਗਾਈਐ ਜੀਉ।
ਦੂਸਰੀ ਗੱਲ, ਸਤਿਗੁਰੂ ਕਹਿੰਦੇ ਨੇ ਜਦੋਂ ਹਰੀ ਨੇ ਕਿਰਪਾ ਕੀਤੀ ਤੇ ਕੀ ਕਰਨਾ ਹੈ, ਉਹਨੇ ਗੁਰੂ ਦੇ ਨਾਲ ਮਿਲਾ ਦੇਣਾ। ਇਹ ਰੱਬ ਦੀ ਬਖਸ਼ਿਸ਼ ਹੈ ਸਾਧ ਸੰਗਤ। ਜਿਹਨਾਂ ਮਨੁੱਖਾਂ ਨੂੰ ਪਰਮਾਤਮਾ ਨੇ ਨਰਕ ਚੋਂ ਕੱਢਣਾ ਹੋਵੇ, ਇਹਨਾਂ ਨਰਕ ਚੋਂ, ਤੇ ਸਭ ਤੋਂ ਪਹਿਲਾ ਕਾਰਜ ਹੀ ਪਰਮਾਤਮਾ ਇਹ ਕਰਦਾ ਕਿ ਉਹਨਾਂ ਮਨੁੱਖਾਂ ਨੂੰ ਚੰਗੀ ਅਕਲ ਦੇ ਕੇ ਗੁਰੂ ਦੇ ਕੋਲ ਭੇਜ ਦਿੰਦਾ ਹੈ। ਫਿਰ ਗੁਰੂ ਕਿਰਪਾ ਕਰਦਾ, ਮਨੁੱਖ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਵੀ ਜਦੋਂ ਰੱਬ ਨੇ ਕਿਸੇ ਤੋਂ ਨਾਮ ਜਪਾਉਣਾ ਹੋਵੇ ਨਾ, ਤੇ ਫਿਰ ਪਰਮਾਤਮਾ ਕੀ ਕਰਦਾ, ਉਸਨੂੰ ਗੁਰੂ ਦੇ ਕੋਲ ਭੇਜ ਦਿੰਦਾ। ਤੇ ਫਿਰ ਗੁਰੂ ਕੀ ਕਰਦਾ, ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਜੁਗਤੀ ਸਮਝਾ ਦਿੰਦਾ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇੰਜ ਪਰਮਾਤਮਾ ਦਾ ਨਾਮ ਜਪਣਾ, ਇੰਜ ਪਰਮਾਤਮਾ ਦੀ ਬੰਦਗੀ ਕਰਨੀ ਹੈ, ਇਹ ਜਾਚ ਸਾਡਾ ਸਤਿਗੁਰੂ ਸਾਨੂੰ ਸਿਖਾਉਂਦਾ ਹੈ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜੇ ਗੁਰੂ ਮਿਲ ਪਵੇ ਤੇ ਸਹਿਜੇ ਸਹਿਜੇ ਮਨੁੱਖ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਹੈ।
ਗੁਣ ਗਾਏ ਬੇਸਾਇ ਸਦਾ ਆਨੰਦ ਨਾ ਜਾਇਆ ਪਸਾਚੇ ਪਾਵੇ।
ਇਸ ਤਰ੍ਹਾਂ ਜਦੋਂ ਮਨੁੱਖ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਲੱਗਦਾ ਹੈ ਤੇ ਸਤਿਗੁਰੂ ਮਨੁੱਖ ਦੇ ਉੱਤੇ ਜਦੋਂ ਕਿਰਪਾ ਕਰਦਾ ਹੈ ਤੇ ਮਨੁੱਖ ਪਰਮਾਤਮਾ ਦੇ ਗੁਣ ਗਾ ਗਾ ਕੇ ਵਿਕਸਦਾ, ਇੰਝ ਕਹਿ ਦਈਏ ਅੰਦਰੋਂ ਅੰਦਰੀ ਪ੍ਰਫੁੱਲਿਤ ਹੋ ਜਾਂਦਾ ਹੈ। ਅੰਦਰੋਂ ਅੰਦਰੀ ਮਨੁੱਖ ਦਾ ਮਨ ਜਿਹੜਾ ਉਹ ਇੱਕ ਵੱਖਰੇ ਵਿਕਾਸ ਦੇ ਵਿੱਚ ਆ ਜਾਂਦਾ ਹੈ। ਤੇ ਸਤਿਗੁਰੂ ਕਹਿ ਰਹੇ ਨੇ ਗੁਣ ਗਾਏ ਵਿਕਸੈ ਸਦਾ ਅਨਦਿਨ, ਅਨਦਿਨ ਤੋਂ ਭਾਵ ਹਰ ਰੋਜ਼। ਫਿਰ ਜਿਸ ਮਨੁੱਖ ਤੇ ਗੁਰੂ ਕਿਰਪਾ ਕਰਦਾ ਉਹ ਇੱਕ ਦਿਨ ਨਹੀਂ, ਇਹ ਨਹੀਂ ਕਿ ਇੱਕ ਦਿਨ ਪਰਮਾਤਮਾ ਦਾ ਨਾਮ ਜਪ ਲਿਆ ਤੇ ਦੂਜੇ ਦਿਨ ਛੱਡ ਦਿੱਤਾ। ਸਤਿਗੁਰੂ ਕਹਿੰਦੇ ਫਿਰ ਉਹ ਹਰ ਰੋਜ਼ ਜਿਹੜਾ ਫਿਰ ਪਰਮਾਤਮਾ ਨੂੰ ਭਾ ਜਾਵੇ, ਜਿਹੜਾ ਪਰਮਾਤਮਾ ਨੂੰ ਚੰਗਾ ਲੱਗਣ ਲੱਗ ਪਵੇ, ਉਹ ਫਿਰ ਹਰ ਰੋਜ਼ ਪਰਮਾਤਮਾ ਦੇ ਗੁਣ ਗਾ ਕੇ ਤੇ ਸਤਿਗੁਰੂ ਕਹਿੰਦੇ ਫਿਰ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ।
ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ।
ਉਸ ਤੋਂ ਅਗਲੀ ਸਟੇਜ ਕੀ ਪ੍ਰਾਪਤ ਹੁੰਦੀ ਹੈ, ਜਦੋਂ ਮਨੁੱਖ ਗੁਰੂ ਦੇ ਕੋਲ ਆਉਂਦਾ। ਸਤਿਗੁਰੂ ਕਹਿੰਦੇ ਫਿਰ ਮਨੁੱਖ ਦੇ ਉੱਤੇ ਪਰਮਾਤਮਾ ਦੀ ਜਦੋਂ ਰਹਿਮਤ ਵਰਤਣੀ ਸ਼ੁਰੂ ਹੋ ਜਾਂਦੀ ਹੈ ਤੇ ਪਹਿਲੀ ਗੱਲ ਮਨੁੱਖ ਆਪਣਾ ਹੰਕਾਰ ਤਿਆਗ ਦਿੰਦਾ, ਦੂਸਰੀ ਗੱਲ ਮਨੁੱਖ ਆਪਣੇ ਅੰਦਰ ਦੀ ਹਉਮੈ ਤਿਆਗ ਦਿੰਦਾ। ਕਿਉਂਕਿ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵੱਸੈ ਇੱਕ ਠਾਂਏ, ਕਿ ਪਰਮਾਤਮਾ ਦੇ ਨਾਮ ਦਾ ਤੇ ਹੰਕਾਰ ਦਾ ਆਪਸੀ ਬੜਾ ਵੱਡਾ ਵਿਰੋਧ ਹੈ। ਜਿੱਥੇ ਪਰਮਾਤਮਾ ਦਾ ਨਾਮ ਹੁੰਦਾ ਉੱਥੇ ਹੰਕਾਰ ਨਹੀਂ ਟਿਕਦਾ, ਤੇ ਜਿੱਥੇ ਹੰਕਾਰ ਹੁੰਦਾ ਉੱਥੇ ਪਰਮਾਤਮਾ ਦਾ ਨਾਮ ਨਹੀਂ ਟਿਕਦਾ। ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਜਦੋਂ ਮਨੁੱਖ ਗੁਰੂ ਦੇ ਕੋਲ ਆ ਜਾਂਦਾ, ਹੰਕਾਰ ਹਉਮੈ ਤਜੈ ਮਾਇਆ, ਤੇ ਤੀਜੀ ਗੱਲ ਉਹ ਮਾਇਆ ਦਾ ਹੰਕਾਰ ਤਿਆਗ ਦਿੰਦਾ। ਕਬੀਰ, ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਸਤਿਗੁਰ ਕਹਿੰਦੇ ਉਹ ਮਨੁੱਖ ਹੌਲੀ ਹੌਲੀ ਕਰਦੇ ਆ, ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਲੱਗ ਜਾਂਦਾ ਹੈ ਤੇ ਆਪਣੇ ਅੰਦਰ ਸਹਿਜੇ ਸਹਿਜੇ ਟਿਕਦਿਆਂ ਹੋਇਆਂ ਉਹ ਪਰਮਾਤਮਾ ਦੇ ਨਾਮ ਦਾ ਵਾਸਾ ਕਰਦਿਆਂ ਹੋਇਆਂ ਉਹ ਮਾਇਆ ਦਾ ਮੋਹ ਵੀ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਤਿਆਗ ਦਿੰਦਾ ਹੈ।
ਆਪ ਕਰਤਾ ਕਰੇ ਸੋਈ, ਆਪ ਦੇਤਾ ਪਾਈਐ।
ਔਰ ਇਹ ਸਾਰਾ ਕੁਝ ਤਾਂ ਹੁੰਦਾ ਜਦੋਂ ਪਰਮਾਤਮਾ ਆਪ ਕਿਰਪਾ ਕਰੇ। ਆਪ ਕਰਤਾ ਕਰੇ ਸੋਈ, ਸਤਿਗੁਰੂ ਕਹਿੰਦੇ ਨੇ ਮਨੁੱਖ ਤਾਂ ਹੀ ਕੁਝ ਕਰ ਸਕਦਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਤੇ। ਤੇ ਜਦੋਂ ਪਰਮਾਤਮਾ ਕਿਰਪਾ ਕਰਦਾ ਤੇ ਮਨੁੱਖ ਫਿਰ ਐਸੇ ਉੱਦਮ ਤੇ ਉਪਰਾਲੇ ਕਰਦਾ, ਕਿਉਂਕਿ ਸਾਡਾ ਗੁਰੂ ਸਾਨੂੰ ਵਿਹਲੇ ਰਹਿਣ ਵਾਸਤੇ ਨਹੀਂ ਕਹਿੰਦਾ, ਸਾਡਾ ਗੁਰੂ ਤੇ ਸਾਨੂੰ ਉਪਦੇਸ਼ ਕਰਦਾ। ਉੱਦਮ ਕਰਿੰਦਿਆਂ ਜੀਓ ਤੂੰ, ਕਹਿੰਦੀ ਉੱਠ ਕੇ ਉੱਦਮ ਕਰ, ਕਿਰਤੀ ਬਣ, ਕਿਰਤ ਦੇ ਨਾਲ ਜੁੜਨਾ ਕਰ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ। ਤੇ ਦੂਜੀ ਗੱਲ ਸਾਡਾ ਗੁਰੂ ਕਹਿੰਦੇ ਤੂੰ ਉੱਦਮ ਕਰਕੇ ਕਰਨਾ ਕੀ ਹੈ, ਕਹਿੰਦੇ ਕਮਾਈ ਕਰ। ਕਹਿੰਦੇ ਕਮਾਈ ਕਰਕੇ ਕੀ ਕਰਾਂਗੇ, ਸਤਿਗੁਰੂ ਕਹਿੰਦੇ ਸੁੱਖ ਪੁੰਚ, ਕਹਿੰਦੇ ਉਸ ਕਮਾਈ ਦੇ ਨਾਲ ਸੁੱਖ ਮਾਣ। ਕਹਿੰਦੇ ਕਮਾਵਦਿਆਂ ਸੁੱਖ ਪੁੰਚ, ਤੇ ਕਿਤੇ ਐਸਾ ਨਾ ਹੋਵੇ ਤੂੰ ਉਹਨਾਂ ਸੁੱਖਾਂ ਦੇ ਵਿੱਚ ਹੀ ਗਲਤਾਨ ਹੋ ਜਾਵੇ। ਸਤਿਗੁਰੂ ਕਹਿੰਦੇ ਫਿਰ ਇਹਨੂੰ ਅਗਲੀ ਸਟੇਜ ਇਹ ਹੈ, ਧਿਆਏ ਦਿਆਂ ਹਰ ਪ੍ਰਭੂ ਮਿਲ, ਕਹਿੰਦੇ ਪਰਮਾਤਮਾ ਦਾ ਨਾਮ ਵੀ ਜਪੀ। ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪੇਗਾ, ਨਾਨਕ ਉਤਰੀ ਚਿੰਤ, ਤੇ ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਇਸ ਤਰ੍ਹਾਂ ਇਹ ਮਨੁੱਖ ਆਪ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਸਤਿਗੁਰੂ ਕਹਿੰਦੇ ਪਰਮਾਤਮਾ ਦੀ ਕਿਰਪਾ ਨਾ ਹੋਵੇ। ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ। ਹੁਣ ਦੇਖੋ ਜੇ ਪਰਮਾਤਮਾ ਕਿਰਪਾ ਕਰੇ ਤੇ ਤਾਂ ਹੀ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ, ਤਾਂ ਹੀ ਮਨੁੱਖ ਗੁਰੂ ਦੇ ਦਰ ਤੇ ਚੱਲ ਕੇ ਆ ਸਕਦਾ। ਪਰਮਾਤਮਾ ਦੀ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਮਨੁੱਖ ਨੇ ਉੱਦਮ ਕੀਤਾ ਤੇ ਗੁਰੂ ਨੇ ਰਹਿਮਤ ਕਰ ਦਿੱਤੀ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ ਸਤਿਗੁਰ ਸੇਵਾ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਅਮੋਲਕ ਕੀਮਤੀ ਪਰਮਾਤਮਾ ਦੇ ਨਾਮ ਦੀ ਦਾਤ ਉਸ ਮਨੁੱਖ ਦੀ ਝੋਲੀ ਵਿੱਚ ਪਾ ਦਿੱਤੀ ਜਿਹਨੇ ਉੱਦਮ ਉਪਰਾਲਾ ਕੀਤਾ। ਜੇ ਆਪਾਂ ਸੰਗਤ ਵਿੱਚ ਆਉਣ ਦਾ ਉੱਦਮ ਨਹੀਂ ਕਰਾਂਗੇ ਤੇ ਗੁਰੂ ਦੀ ਕਿਰਪਾ ਸਾਡੇ ਤੇ ਕਿਵੇਂ ਵਰਤੇਗੀ? ਇਸ ਕਰਕੇ ਜਿਹਨਾਂ ਨੇ ਉੱਦਮ ਤੇ ਉਪਰਾਲਾ ਕੀਤਾ, ਸਤਿਗੁਰ ਕਹਿੰਦੇ ਉਹਨਾਂ ਤੇ ਪਰਮਾਤਮਾ ਨੇ ਆਪ ਕਿਰਪਾ ਕਰ ਦਿੱਤੀ।
ਹਰਿ ਜੀ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਏ।
ਇਸ ਤਰ੍ਹਾਂ ਆਰੰਭ ਵਾਲੇ ਬੰਦ ਵਿੱਚ ਸਤਿਗੁਰੂ ਕਹਿ ਰਹੇ ਨੇ ਹਰੀ ਕਿਰਪਾ ਕਰੇ, ਪਰਮਾਤਮਾ ਰਹਿਮਤ ਕਰੇ ਤੇ ਤਾਂ ਹੀ ਇਹ ਮਨੁੱਖ ਜਿਹੜਾ ਉਹ ਪਰਮਾਤਮਾ ਦਾ ਨਾਮ ਜਪ ਸਕਦਾ ਹੈ।
ਅੰਦਰ ਸਾਚਾ ਪੂਰੇ ਸਤਿਗੁਰਾ ਜੀਏ।
ਜਦੋਂ ਰੱਬ ਨੇ ਕਿਰਪਾ ਕੀਤੀ ਤੇ ਗੁਰੂ ਨਾਲ ਮਿਲਾ ਦਿੱਤਾ ਤੇ ਨਾਮ ਦੀ ਦਾਤ ਲੈਣ ਵਾਸਤੇ ਫਿਰ ਮਨੁੱਖ ਨੂੰ ਕੀ ਕਰਨਾ ਪੈਂਦਾ ਹੈ? ਆਪਣੇ ਅੰਦਰ ਪੂਰੇ ਗੁਰੂ ਦੇ ਨਾਲ ਇੱਕ ਅੰਦਰੂਨੀ ਪਿਆਰ ਬਣਾਉਣਾ ਪੈਂਦਾ ਹੈ। ਜੇ ਗੁਰੂ ਦੇ ਕੋਲੋਂ ਨਾਮ ਰੂਪੀ ਦਾਤ ਰਤਨ ਪ੍ਰਾਪਤ ਕਰਨਾ ਹੋਵੇ ਤੇ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਆਪਣੇ ਅੰਦਰ ਪੂਰੇ ਗੁਰੂ ਦੇ ਪ੍ਰਤੀ ਇੱਕ ਨੇਹ, ਇੱਕ ਪਿਆਰ, ਇੱਕ ਸਨੇਹ ਪੈਦਾ ਕਰਨਾ ਪਵੇਗਾ। ਤੇ ਜਦੋਂ ਮਨੁੱਖ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪਣੇ ਅੰਦਰ ਉਹ ਪਿਆਰ ਦੇ ਜਜ਼ਬਾਤ ਪੈਦਾ ਕਰ ਲੈਂਦਾ ਹੈ ਤੇ ਫਿਰ ਗੁਰੂ ਵੀ ਉਸ ਮਨੁੱਖ ਦੇ ਉੱਤੇ ਤਰੁੱਠਣਾ ਸ਼ੁਰੂ ਹੋ ਜਾਂਦਾ ਹੈ।
ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਏ।
ਇਸ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੇ ਨਾਲ ਦਿਲੋਂ ਪਿਆਰ ਕਰਦਾ ਉਹ ਤੇ ਇੱਕੋ ਗੱਲ ਕਹਿੰਦਾ, ਕਹਿੰਦੇ ਮੇਰੇ ਸਤਿਗੁਰੂ ਜੀ ਮੇਰੇ ਤੇ ਇੱਕ ਕਿਰਪਾ ਕਰਿਓ। ਉਹ ਕਿਹੜੀ? ਹਾਂ ਤਿਸ ਸੇਵੀ ਦਿਨ ਰਾਤ, ਕਿ ਮੈਂ ਦਿਨ ਰਾਤ ਤੇਰੀ ਸੇਵਾ ਦੇ ਵਿੱਚ ਜੁੜਿਆ ਰਹਾਂ, ਕਦੇ ਨਾ ਵਿਸਰੈ ਜੀਓ, ਤੇ ਮੇਰੇ ਤੇ ਇਹ ਕਿਰਪਾ ਕਰਿਓ ਮੇਰੇ ਹਿਰਦੇ ਰੂਪੀ ਘਰ ਦੇ ਅੰਦਰੋਂ ਕਦੇ ਤੇਰਾ ਪਿਆਰ ਨਾ ਵਿਸਰੇ, ਕਦੇ ਤੇਰਾ ਪਿਆਰ ਭੁੱਲੇ ਨਾ।
ਕਦੇ ਨਾ ਵਿਸਾਰੀ ਆਨੰਦ ਸਮਾਰੀ, ਜਾ ਨਾਮ ਲਈ ਤਾਂ ਜੀਵਾ।
ਦੇਖੋ ਜਿਹੜਾ ਗੁਰੂ ਦੇ ਨਾਲ ਪਿਆਰ ਕਰਦਾ ਉਹ ਤੇ ਇੱਕ ਦਿਨ ਗੁਰੂ ਦੇ ਨਾਲ ਤਰੁੱਠ ਕੇ ਇੱਥੋਂ ਤੱਕ ਵੀ ਬਾਤਾਂ ਪਾਉਣੀਆਂ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਸਤਿਗੁਰੂ ਜੀ ਮੇਰੇ ਤੇ ਇਹ ਰਹਿਮਤ ਕਰਿਓ, ਕਦੇ ਨਾ ਵਿਸਾਰੀ ਆਨੰਦ ਦਿਨ ਸੰਭਾਰੀ, ਕਿ ਮੈਂ ਕਦੇ ਵੀ ਤੈਨੂੰ ਵਿਸਾਰਾ ਨਾ ਤੇ ਦਿਨ ਰਾਤ ਤੇਰੇ ਪਿਆਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸੰਭਾਲ ਕੇ ਰੱਖਾਂ, ਦਿਨ ਰਾਤ ਤੇਰੇ ਪਿਆਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਵਸਾ ਕੇ ਰੱਖਾਂ, ਤੇ ਇੱਥੋਂ ਤੱਕ ਜਾਂ ਨਾਮ ਲਈ ਤਾਂ ਜੀਵਾਂ। ਕਹਿਣ ਤੋਂ ਭਾਵ ਇਹ ਹੈ ਕਿ ਮੇਰੇ ਗੁਰੂ ਜੀ ਮੇਰੇ ਤੇ ਐਸੀ ਬਖਸ਼ਿਸ਼ ਕਰ ਦਿਓ, ਮੇਰੀ ਅਵਸਥਾ ਇਹ ਬਣ ਜਾਵੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ, ਕਿ ਮੈਂ ਜਦੋਂ ਵੀ ਤੇਰਾ ਨਾਮ ਲਵਾਂ ਤੇ ਮੈਨੂੰ ਆਪਣਾ ਆਤਮਿਕ ਜੀਵਨ ਸੰਸਾਰ ਤੇ ਪ੍ਰਾਪਤ ਹੋਵੇ, ਤੇ ਜਦੋਂ ਤੇਰਾ ਨਾਮ ਮੈਨੂੰ ਵਿਸਰ ਜਾਵੇ ਤੇ ਇੰਜ ਲੱਗੇ ਜਿਵੇਂ ਅੱਜ ਮੇਰੀ ਆਤਮਿਕ ਮੌਤ ਹੋ ਗਈ ਹੈ। ਇਹ ਬਚਨ ਤੇ ਉਹੀ ਮਨੁੱਖ ਕਹਿ ਸਕਦਾ ਹੈ ਜਿਹੜਾ ਦਿਲੋਂ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇਗਾ।
ਸਰਾਵਣ ਸੁਣੀ ਦਾ ਇਹ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ।
ਦੇਖੋ ਇਹ ਗੁਰਮੁਖ ਦੀ ਨਿਸ਼ਾਨੀ ਹੈ। ਉਹ ਕਹਿੰਦਾ ਸਤਿਗੁਰੂ ਜੀ ਮੈਂ ਤੇ ਜਦੋਂ ਤੇਰੇ ਬਚਨ ਸੁਣਦਾ ਨਾ ਤੇ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ, ਤੇ ਜਦੋਂ ਮੈਂ ਤੇਰੀ ਬਾਣੀ ਸੁਣਨਾ ਤੇ ਮੈਨੂੰ ਇੰਝ ਲੱਗਦਾ ਕਿ ਜਿਵੇਂ ਮੈਂ ਵਾਕਈ ਸੰਸਾਰ ਦੇ ਉੱਤੇ ਕੋਈ ਆਤਮਿਕ ਜੀਵਨ ਬਸਰ ਕਰ ਰਿਹਾ ਹਾਂ। ਕਹਿਣ ਤੋਂ ਮੁਰਾਦ ਇਹ ਹੈ ਕਿ ਜਿਹੜੇ ਮਨੁੱਖ ਦਾ ਗੁਰੂ ਦੇ ਨਾਲ ਪਿਆਰ ਬਣ ਜਾਂਦਾ ਹੈ ਉਹ ਤੇ ਦਿਨ ਰਾਤ ਕੇਵਲ ਤੇ ਕੇਵਲ ਆਪਣੇ ਕੰਨਾਂ ਦੇ ਨਾਲ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਸੁਣਦਾ ਰਹਿੰਦਾ ਹੈ।
ਮਦਰ ਕਰੇ ਤਾਂ ਸਤਿਗੁਰ ਮੇਲੇ, ਆਨੰਦਿਨ ਵਿਵੇਕ ਬੁੱਧ ਵਿਚਰੈ।
ਇਸ ਤਰ੍ਹਾਂ ਜਿਹਨਾਂ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਜਿਹੜੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਜਿਹੜੇ ਗੁਰੂ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਨੇ, ਨਦਰ ਕਰੇ ਤਾਂ ਸਤਿਗੁਰ ਮੇਲੇ, ਜਿਹਨਾਂ ਤੇ ਪਰਮਾਤਮਾ ਨੇ ਨਜ਼ਰ ਕਰ ਦਿੱਤੀ, ਜਿਹਨਾਂ ਨੂੰ ਗੁਰੂ ਦੇ ਨਾਲ ਮਿਲਾ ਦਿੱਤਾ ਹੈ, ਉਹ ਸੰਸਾਰ ਤੇ आम लोगों की तरह संसार के उत्ते नहीं विचरते। क्यों? क्योंकि भगतां ते संसारियां जोड़ कदे ना आया। भगतां की चाल निराली, चालां निराली भगतां केरी, विखम मार्ग चलना। वो संसार के आम लोगों वांग संसार के उत्ते जीवन बसर नहीं करते, वो किसी के लाई लग नहीं बनते। वो विवेक बुद्ध विचरै, विवेक बुद्ध तो भाव सच ते झूठ का निर्णय करने वाली बुद्धि, विवेक बुद्ध तो भाव पाप ते पुन की विचार करने वाली बुद्धि। वो संसार के उत्ते हरेक काम नूं करन लग्या अपनी बुद्ध के द्वारा वो निर्णय जरूर करते हैं कि यह काम कीतिया कि पाप ते नहीं लगेगा, ये काम कीतिया कदे मैं अपने गुरु तो दूर तो नहीं चला जावांगा। इंज कह दिए कि जिस मनुख का गुरु के चरणों के नाल प्यार बन जाता है, सतगुरु कहिंदे वह मनुख संसार के उत्ते विवेक बुद्ध विचरै। इंज कह दिए सच ते झूठ का निर्णय लैण वाली बुद्धि के द्वारा वह संसार के उत्ते अपना जीवन बतीत करता है।
अंदर साचा लेहु पूरे सतगुरै।
इस तरह जिन्हां दे अंदर पूरे गुरु दे नाल प्यार होवे उही इदां दा जीवन संसार दे उत्ते गुरु दे चरणां नाल जुड़ के बतीत करदे हन।
सत संगत मिलै वड भावे, तहार रस आवे जीए।
देखो जी, जदों गुरु ने कृपा कीती ते मनुख सत संगत विच चल के आया, फिर पहली गल गुरु दे नाल प्यार बनता है, तो दूजी गल सत संगत नाल प्यार बनता है। मनुख नू गुरु ने कृपा कर दिती कि ये जिन्हें भी जीव ने ना विच संगत हर प्रभ वसा जीओ, इस संगत विच ये ताकत है। ये कीड़ा थाप दे पातशाही। तो धन गुरु गोबिंद सिंह महाराज जी कहते ने, इन्हीं की कृपा से सजे हम हैं, नहीं वो सो गरीब करोड़ परे। महाराजा रणजीत सिंह जी जिन्हां दे जीवन इतिहास दी विचार अगां चल के आपां सांझी करांगे, उन्हां ने भी संसार दे उत्ते जदों महाराजे दी पदवी प्राप्त कीती ते कईआं ने कहा जी इह ते महाराजा रणजीत सिंह जी दा राज है, उह कहिंदे नहीं इह सरकार इह खालसा है। कहण तों भाव इह मेरी सरकार नहीं, इह खालसे दी सरकार है, ते खालसे दी कृपा दे सदका ही मैनूं अज कौम दा राजा बण दा सुभाग प्राप्त होया। इंज कह दिए जिन्हां दे उत्ते गुरु की कृपा हो जाती है उन्हां नूं इस गल की समझ आ जाती है कि यह सारियां दातां कित्थों मिलदियां ने, सत संगत विच्चों। ते सत संगत किवें मिलदी है? वडभागी हर संगत पावै, भागहीन भ्रम चोटां खावै। बिन भागां सत संग ना लभै, बिन संगत मैल भरिजै जीओ। सत संगत मिलै वडभाग, जे वड्डे भागां दे नाल मनुख नूं गुरु की संगत प्राप्त हो जाए तो हर रस आवे जीओ, तो उस मनुख नूं परमात्मा का नाम जपन का रस आउण लग पैंदा। इंज कह दईए परमात्मा का नाम जपन का आनंद आउण लग पैंदा। किथे? सत संगत विच जाके
आनंद मरहै लिव लाए, ता सहज सुनावे जीओ।
ऐसे संगत नाल प्यार करने वाले जीव दिन रात परमात्मा के चरणों के नाल अपनी सुरत मृति जोड़ के सहजे सहजे गुरु की संगत विच आके अकाल पुरख वाहिगुरु परमात्मा के नाम के नाल अंदरों टिके रहिंदे ने।
सहज सुनावै तहार मन भावै, सदा अतीत बैरागी।
इस तरह परमात्मा के नाम के विच टिके हुए मनुख सहज अवस्था विच जुड़े हुए जीव, सहज तो भाव के एक थां दे उत्ते मन नूं टिका लैणा, वह मनुख जिहड़े सहज अवस्था विच आके टिक जांदे ने, संगत विच आके अपना मन रोक लैंदे ने। इंज कह दिए संगत विच आके अपना प्यार बना लैंदे ने, परमात्मा दी बख्शिश दे पात्र बन जांदे ने, सदा अतीत बैरागी। सतगुरु कहिंदे वह मनुख संसार दे उत्ते अतीत हो के समाज दे विच विचरना शुरू कर देंदे ने। ओ संसार दे विच विचरदियां पाप ते पुन दे विचार तों उपर उठ के सत संगत दे विच इह समझ के संगत दी सेवा करदे ने कि विच संगत हर प्रभ वसै जीओ। इंज कह दिए उहनां दा जीवन ਸੰਸਾਰ ਦੇ ਆਮ ਮਨੁੱਖਾਂ ਦੇ ਨਾਲੋਂ ਨਵੇਕਲਾ ਹੋ ਜਾਂਦਾ ਹੈ।
ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।
ਇਸ ਤਰ੍ਹਾਂ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਕੇ ਰੱਬ ਨਾਲ ਜੁੜ ਕੇ ਸੰਗਤ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ। ਜਿਹੜੇ ਸਤ ਸੰਗਤ ਵਿੱਚ ਆ ਕੇ ਸੱਚੇ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ, ਸਾਹਿਬ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਹੈ ਉਹ ਸੰਸਾਰ ਦੇ ਉੱਤੇ ਜੁਗਾਂ ਜੁਗੰਤਰਾਂ ਤੱਕ ਹੁੰਦੀ ਰਹਿੰਦੀ ਹੈ।
ਹਰੁਖ ਸੋਭ ਦੋਹਾਂ ਤੇ ਮੁਕਤਾ ਜੇ ਪ੍ਰਭ ਕਰੇ ਸੋ ਭਾਵੇ।
ਇਸ ਤਰ੍ਹਾਂ ਜਿੱਥੇ ਉਹਨਾਂ ਮਨੁੱਖਾਂ ਦੀ ਲੋਕ ਪਰਲੋਕ ਤੱਕ ਸੋਭਾ ਹੋ ਜਾਂਦੀ ਹੈ ਉੱਥੇ ਸਤਿਗੁਰ ਕਹਿੰਦੇ ਉਹ ਹਰਖ ਅਤੇ ਸੋਗ ਦੋਹਾਂ ਤੋਂ ਮੁਕਤੇ ਹੋ ਜਾਂਦੇ ਨੇ। ਇੰਝ ਕਹਿ ਦਈਏ ਜਿਵੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਕਰਦਿਆਂ ਇਹ ਬਚਨ ਕਹੇ ਨੇ, ਜੋ ਨਰ ਦੁੱਖ ਕੋ ਦੁੱਖ ਨਹੀਂ ਮਾਨੈ, ਸੁੱਖ ਸੁਨੇਹੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਤਿਗੁਰ ਕਹਿੰਦੇ ਐਸੇ ਮਨੁੱਖ ਖੁਸ਼ੀ ਅਤੇ ਗਮੀ ਤੋਂ ਉੱਪਰ ਉੱਠ ਕੇ ਦੋਨਾਂ ਤੋਂ ਮੁਕਤ ਹੋ ਜਾਂਦੇ ਨੇ, ਜਿਹਨਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਜਾਂ ਜਿਹੜੇ ਜੀਵ ਸੰਗਤ ਵਿੱਚ ਆ ਕੇ ਰੱਬ ਨੂੰ ਭਾਉਣ ਲੱਗ ਪੈਂਦੇ ਨੇ। ਇੰਝ ਕਹਿ ਦਈਏ ਜਿਹੜੇ ਮਨੁੱਖ ਸੰਸਾਰ ਦੇ ਲੋਕਾਂ ਨੂੰ ਭਾ ਜਾਂਦੇ ਨੇ ਉਹੀ ਮਨੁੱਖ ਪਰਮਾਤਮਾ ਨੂੰ ਚੰਗੇ ਲੱਗਦੇ, ਜਿਹੜੇ ਸੰਸਾਰ ਦੇ ਲੋਕਾਂ ਨੂੰ ਚੰਗੇ ਨਹੀਂ ਲੱਗਦੇ ਉਹ ਪਰਮਾਤਮਾ ਦੀ ਕਿਰਪਾ ਦੇ ਪਾਤਰ ਵੀ ਨਹੀਂ ਬਣ ਸਕਦੇ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਕਰ ਰਹੇ ਨੇ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਉਹ ਹਰਖ ਅਤੇ ਸੋਗ ਖੁਸ਼ੀ ਅਤੇ ਗਮੀ ਤੋਂ ਮੁਕਤ ਹੋ ਕੇ ਆਪਣਾ ਸੰਸਾਰ ਦੇ ਉੱਤੇ ਜੀਵਨ ਬਤੀਤ ਕਰਦੇ ਹਨ।
ਸਤ ਸੰਗਤ ਮਿਲੈ ਵੱਡ ਭਾਗ ਤਹਾਰ ਰਸ ਆਵੇ ਜੀਏ।
ਇਸ ਤਰ੍ਹਾਂ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਮਿਲ ਕਰਕੇ ਉਹਨਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਉਹਨਾਂ ਨੂੰ ਰਸ ਆਉਣ ਲੱਗ ਪੈਂਦਾ ਹੈ।
ਦੂਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋ ਹੋਇਆ ਜੀਏ।
ਸੰਸਾਰ ਤੇ ਦੁਖੀ ਕੌਣ ਨੇ ਜਿਹੜੇ ਏਕ ਛੋੜ ਦੂਜਾ ਲੱਗੇ ਡੁੱਬੇ ਛੇ ਬਣ ਜਾ ਰਿਹਾ, ਜਿਹੜੇ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਪਾਸੇ ਆਪਣਾ ਪਿਆਰ ਪਾ ਲੈਂਦੇ। ਇੰਝ ਕਹਿ ਦਈਏ ਜਿਵੇਂ ਕਿਸੇ ਨੇ ਗੁਰੂ ਨੂੰ ਛੱਡ ਕੇ ਕਬਰਾਂ ਦੇ ਨਾਲ ਆਪਣਾ ਸੰਬੰਧ ਜੋੜ ਲਿਆ, ਕਿਸੇ ਨੇ ਮਰੇ ਹੋਏ ਪੀਰਾਂ ਦੀਆਂ ਕਬਰਾਂ ਦੇ ਨਾਲ ਆਪਣਾ ਸੰਬੰਧ ਜੋੜ ਲਿਆ, ਕਿਸੇ ਨੇ ਪੱਥਰਾਂ ਦੇ ਨਾਲ, ਇੰਝ ਕਹਿ ਦਈਏ ਕਿ ਅਕਾਲ ਪੁਰਖ ਨੂੰ ਛੱਡ ਕੇ ਜਿਹੜਾ ਦੂਜੇ ਭਾਵ ਦੇ ਵਿੱਚ ਪੈ ਗਿਆ, ਸਤਿਗੁਰ ਕਹਿੰਦੇ ਉਹ ਸੰਸਾਰ 'ਤੇ ਕਦੇ ਸੁਖੀ ਨਹੀਂ ਹੋ ਸਕਦਾ। ਦੇਖੋ ਜੇ ਪੱਥਰਾਂ ਦੀ ਪੂਜਾ ਕੀਤਿਆਂ ਸੁੱਖ ਮਿਲਦਾ ਹੁੰਦਾ ਤਾਂ ਭਾਈ ਮੰਝ ਜਿਹੜੇ ਆ ਉਹ ਲੰਬਾ ਸਮਾਂ ਸੇਵਾ ਕਰਨ ਤੋਂ ਬਾਅਦ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਸੁੱਖ ਨਾ ਲੱਭਦੇ। ਭਾਵੇਂ ਕਿ ਲੰਬਾ ਸਮਾਂ ਪੀਰਾਂ ਦੀ ਸੇਵਾ ਕੀਤੀ ਪਰ ਮਿਲਿਆ ਕੁਝ ਨਹੀਂ, ਜਿਹੜਾ 20 ਸਾਲ ਦੀ ਸੇਵਾ ਕਰਕੇ ਕੁਝ ਨਹੀਂ ਖੜ ਸਕਿਆ ਉਹਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਕੇ 2 ਸਾਲ ਸੇਵਾ ਕੀਤੀ ਅਤੇ ਸਾਰੀਆਂ ਬਰਕਤਾਂ ਉਹਦੀ ਝੋਲੀ ਦੇ ਵਿੱਚ ਪੈ ਗਈਆਂ। ਔਰ ਸਾਧ ਸੰਗਤ ਇਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਕਿ ਜਿਹੜਾ ਮਨੁੱਖ ਦੂਜੇ ਭਾਵ ਦੇ ਵਿੱਚ ਪੈ ਕੇ ਆਪਣੇ ਮਨ ਦੀ ਮਤ ਪਿੱਛੇ ਚੱਲ ਕੇ ਜਿਹੜਾ ਪੱਥਰਾਂ ਦੀ ਪੂਜਾ ਵਾਲੇ ਪਾਸੇ ਤੁਰ ਪੈਂਦਾ ਉਹ ਜਮ ਜੋਹਿਆ ਜੀਓ ਅਖੀਰ ਉਹ ਜਮਦੂਤਾਂ ਦੀ ਫਾਹੀ ਆਪਣੇ ਗਲ ਵਿੱਚ ਪਾ ਲੈਂਦਾ ਹੈ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਏ।
ਪਰ ਦੂਜੇ ਭਾਵ ਦੇ ਮੂੰਹ ਵਿੱਚ ਫਸਿਆ ਹੋਇਆ ਮਨੁੱਖ ਜਿਹੜਾ ਨਾ ਉਹ ਹਾਏ ਹਾਏ ਕਰੇ ਦਿਨ ਰਾਤ, ਦਿਨ ਰਾਤ ਉਹਦੇ ਅੰਦਰੋਂ ਦੁੱਖ ਦੀਆਂ ਪੀੜਾ ਦੀਆਂ ਹਾਏ ਹਾਏ ਦੀਆਂ ਪੁਕਾਰਾਂ ਹੀ ਉਹਦੇ ਅੰਦਰੋਂ ਨਿਕਲਦੀਆਂ। ਕਿਉਂ? ਕਿਉਂਕਿ ਜਿਹੜਾ ਗੁਰੂ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ ਪੈ ਗਿਆ, ਸਤਿਗੁਰੂ ਕਹਿੰਦੇ ਐਸਾ ਮਨੁੱਖ ਸਦਾ ਹੀ ਸੰਸਾਰ ਦੇ ਉੱਤੇ ਦੁਖੀ ਹੋ ਕੇ ਵਰਲਾਪ ਕਰਦਾ ਹੈ।
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ।
ਐਸਾ ਮਨੁੱਖ ਮਾਇਆ ਦੇ ਮੋਹ ਵਿੱਚ ਪਿਆ ਹੋਇਆ, ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਵੀ ਜ਼ਿਕਰ ਕੀਤਾ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਗਲਤਾਨ ਹੋ ਕੇ ਆਪਣੇ ਗੁਰੂ ਦਾ ਪੱਲਾ ਛੱਡ ਦਿੰਦਾ ਹੈ ਨਾ ਉਹ ਸੰਸਾਰ 'ਤੇ ਕਦੇ ਵੀ ਸੁੱਖ ਦੀ ਜ਼ਿੰਦਗੀ ਬਤੀਤ ਨਹੀਂ ਕਰਦਾ। ਕਿਉਂਕਿ ਮਾਇਆ ਦੇ ਮੋਹ ਵਿੱਚ ਮਸਾਸ ਬੁਰੀ ਘਰ ਵਾਸ ਨਾ ਦੇਵੈ ਪਿਰਸੋਂ ਮਿਲਣ ਨਾ ਦੇ ਬੁਰੀ। ਇਸੇ ਕਰਕੇ ਭਗਤ ਜੀ ਕਹਿੰਦੇ ਨੇ ਅਸੀਂ ਤੇ ਮਾਇਆ ਦੇ ਮੋਹ ਦੀ ਜ਼ੰਜੀਰਾਂ ਕੱਟ ਦਿੱਤੀਆਂ ਨੇ, ਨਾਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਹਿੰਦੇ ਅਸੀਂ ਕਰਕੇ ਮਾਇਆ ਦੇ ਜ਼ੰਜੀਰਾਂ ਕੱਟ ਦਿੱਤੀਆਂ ਨੇ, ਕਿਉਂਕਿ ਜਿਹੜਾ ਇਹਦੇ ਮੋਹ ਵਿੱਚ ਡੁੱਬ ਜਾਂਦਾ ਉਹ ਸੰਸਾਰ ਤੇ ਕਦੇ ਵੀ ਸੁੱਖ ਦੀ ਜ਼ਿੰਦਗੀ ਨਹੀਂ ਬਤੀਤ ਕਰਦਾ।
ਜੇ ਪ੍ਰਭ ਦੇ ਤਿਸ ਚੇਤੈ ਨਾਹੀਂ ਅੰਤ ਗਿਆ ਪਛਤਾਵੇ।
ਇਸ ਤਰ੍ਹਾਂ ਜੋ ਪਰਮਾਤਮਾ ਜਿਹੜਾ ਮਨੁੱਖ ਰੱਬ ਨਾਲ ਜੁੜ ਜਾਂਦਾ ਉਹ ਤੇ ਜੋ ਪਰਮਾਤਮਾ ਦਿੰਦਾ ਹੈ ਉਸੇ ਦੇ ਵਿੱਚ ਹੀ ਖੁਸ਼ ਰਹਿੰਦਾ ਹੈ, ਪਰ ਜਿਹੜਾ ਮਨੁੱਖ ਪਰਮਾਤਮਾ ਨਾਲੋਂ ਟੁੱਟ ਕੇ ਮਾਇਆ ਦੇ ਮੋਹ ਵਿੱਚ ਜੁੜ ਜਾਂਦਾ ਉਹ ਜੋ ਪਰਮਾਤਮਾ ਨੇ ਦਸ ਵਸਤੂ ਲੈ ਪਾਸ਼ਾ ਪਾਵੈ ਏਕ ਵਸਤ ਕਾਰਨ ਬਖੋਟ ਗਵਾਵੈ। ਇਸੇ ਕਰਕੇ ਸਾਹਿਬ ਕਹਿ ਰਹੇ ਨੇ ਜੋ ਪ੍ਰਭ ਦੇਸ ਤਿਸ ਚੇਤਾ ਨਾਹੀਂ, ਕਹਿੰਦੇ ਜੋ ਰੱਬ ਦਿੰਦਾ ਉਹਨੂੰ ਚੇਤੇ ਨਹੀਂ ਕਰਦਾ, ਫਿਰ ਅੰਤ ਗਿਆ ਪਛਤਾਵੇ ਤੇ ਅਖੀਰ ਵੇਲੇ ਉਹ ਪਛਤਾਉਂਦਾ ਹੈ।
ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ।
ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਮਨੁੱਖ ਦਾ ਅਖੀਰ ਵੇਲੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਨੂੰ ਵੀ ਸਾਥ ਨਹੀਂ ਦੇਣਾ ਉੱਥੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਮ ਨੇ ਮਨੁੱਖ ਦਾ ਸਹਿਯੋਗ ਨਿਭਾਉਣਾ। ਆ ਕਰੋਨਾ ਦੀ ਮਹਾਂਮਾਰੀ ਚੱਲੀ, ਇਹਨੇ ਸਾਡੇ ਸੰਸਾਰ ਦੇ ਜੀਵਾਂ ਨੂੰ ਬੜਾ ਕੁਝ ਸਿਖਾ ਦਿੱਤਾ। ਜਿਹੜੇ ਦੂਜਿਆਂ ਨੂੰ ਬੜਾ ਪਿਆਰ ਦੇ ਵਿੱਚ ਗਲਵਕੜੀਆਂ ਵਿੱਚ ਲੈਂਦੇ ਸਨ, ਬੜਾ ਪਿਆਰ ਕਰਦੇ ਸਨ, ਇੱਥੋਂ ਤੱਕ ਵੀ ਸੰਸਾਰ ਦੇ ਰਿਸ਼ਤੇ ਵੇਖਣ ਵਾਸਤੇ ਮਿਲੇ ਕਿ ਕਈ ਤੇ ਬੱਚੇ ਆਪਣੇ ਮਾਂ ਬਾਪ ਦੀ ਚਿਖਾ ਨੂੰ ਲਾਂਭੂ ਲਾਉਣ ਵਾਸਤੇ ਵੀ ਤਿਆਰ ਨਾ ਹੋਏ, ਇੰਨਾ ਉਹਨਾਂ ਦੇ ਅੰਦਰ ਡਰ ਪੈਦਾ ਹੋ ਗਿਆ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਤੇ ਸਾਨੂੰ ਪਹਿਲਾਂ ਹੀ ਸੁਚੇਤ ਕੀਤਾ, ਕਾਕੀ ਮਾਈ ਕਾਕੋ ਬਾਪ ਨਾਮ ਧਰੀਕ ਝੂਠੇ ਸਭ ਸਾਖ। ਕਿ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਸਾਰੇ ਸਾਡੇ ਸਾਖ ਜਿਹੜੇ ਨੇ ਸੰਸਾਰ ਤੇ ਰਿਸ਼ਤੇ ਨਾਤੇ ਜਿਹੜੇ ਨੇ ਇਹ ਝੂਠੇ ਨੇ। ਇਸੇ ਤਰ੍ਹਾਂ ਅੱਜ ਦੇ ਮੁਬਾਰਕ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਸਮਝਾ ਰਹੇ ਨੇ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਉਹਨੂੰ ਤੇ ਸਮਝ ਆ ਜਾਂਦੀ ਹੈ, ਪਰ ਜਿਹੜਾ ਨਾਮ ਤੋਂ ਵਿਹੂਣਾ ਹੈ ਉਹਨੂੰ ਬੋਲ ਕੇ ਦੱਸਣਾ ਪੈਂਦਾ ਹੈ ਕਿ ਬਿਨ ਨਾਵੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ। ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਤੇਰਾ ਸਹਿਯੋਗੀ ਨਹੀਂ ਬਣਨਾ। ਸਤਿਗੁਰ ਕਹਿੰਦੇ ਇਹ ਉਹਨਾਂ ਮਨੁੱਖਾਂ ਨੂੰ ਦੱਸਣਾ ਪੈਂਦਾ ਹੈ।
ਦੇ ਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਏ।
ਜਿਹੜੇ ਮਨੁੱਖ ਦੂਜੇ ਭਾਅ ਦੇ ਵਿੱਚ ਪੈ ਕੇ ਇੰਝ ਕਹਿ ਦਈਏ ਇੱਕ ਗੁਰੂ ਦਾ ਪੱਲਾ ਛੱਡ ਕੇ, ਇੱਕ ਪਰਮੇਸ਼ਰ ਨੂੰ ਛੱਡ ਕੇ, ਜਿਹੜੇ ਕਬੀਰ ਪਾਹਣ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ, ਇਸ ਪ੍ਰਵਾਸੀ ਜੋ ਰਹੇ ਬੁੱਢੇ ਕਾਲੀ ਧਾਰ। ਜਿਹਨਾਂ ਨੇ ਗੁਰੂ ਦਾ ਇਹ ਉਪਦੇਸ਼ ਨਹੀਂ ਸਮਝਿਆ ਕਿ ਧਾਰ ਜੀੜੇ ਇੱਕ ਟੇਕ ਤੂੰ ਲਾਹੇ ਬਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰ ਕਹਿੰਦੇ ਉਹ ਦੂਜੇ ਭਾਵ ਦੇ ਵਿੱਚ ਪੈ ਕੇ ਸੰਸਾਰ ਦੇ ਉੱਤੇ ਸਦਾ ਹੀ ਦੁਖੀ ਹੁੰਦੇ ਹਨ।
ਕਰ ਕਿਰਪਾਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਏ।
ਅਖੀਰਲੇ ਪੰਜਵੇਂ ਬੰਦ ਵਿੱਚ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਨੇ ਜਿਹਨਾਂ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ, ਜਿਹਨਾਂ ਦੇ ਉੱਤੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਟੇਕੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਈ ਗੋ ਫੇਰਾ। ਇੰਜ ਕਹਿ ਦਈਏ ਕਬੀਰ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੂੜੇ ਵੱਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ। ਸਤਿਗੁਰ ਕਹਿੰਦੇ ਜਿਹਨਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਜਿਹਨਾਂ ਨੂੰ ਸਮਝ ਆ ਗਈ, ਉਹਨਾਂ ਨੇ ਨਿਜ ਰੂਪੀ ਘਰ ਦੇ ਅੰਦਰੋਂ ਪਰਮਾਤਮਾ ਰੂਪੀ ਮਹਿਲ ਦੀ ਇੰਝ ਕਹਿ ਦਈਏ ਕਿ ਪ੍ਰਾਪਤੀ ਕਰ ਲਈ ਤੇ ਪਰਮਾਤਮਾ ਦਾ ਪਿਆਰ ਪ੍ਰਾਪਤ ਕਰ ਲਿਆ।
ਸਦਾ ਰਹਿ ਕਰ ਜੋੜੇ ਪ੍ਰਭ ਮਨ ਪਾਇਆ ਜੀਏ।
ਇਸ ਤਰ੍ਹਾਂ ਐਸੇ ਮਨੁੱਖ ਸਦਾ ਹੀ ਪਰਮਾਤਮਾ ਦੇ ਅੱਗੇ ਕਰ ਜੋੜ ਹੱਥ ਜੋੜ ਕੇ ਖੜੇ ਹੁੰਦੇ ਨੇ, ਇਹ ਪਰਮਾਤਮਾ ਤੂੰ ਜੋ ਕੁਝ ਵੀ ਸੰਸਾਰ ਤੇ ਕਰਦਾ ਬਿਲਕੁਲ ਠੀਕ ਕਰਦਾ। ਉਹ ਕਹਿੰਦੇ ਨੇ ਪਰਮਾਤਮਾ ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਸਾਡਾ ਕੀਤਾ ਸੰਸਾਰ ਤੇ ਕੁਝ ਨਹੀਂ ਵਰਤਾ, ਕੀਤਾ ਕਰਨਾ ਸਰਬ ਰਜਾਈ ਕਿਸ ਕੀਚਾ, ਜੇਕਰ ਸਕੀ ਹੈ ਆਪਣਾ ਕੀਤਾ ਕਿਸ਼ੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀ ਹੈ। ਜਿਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਉਹ ਤੇ ਰੱਬ ਅੱਗੇ ਹੱਥ ਜੋੜ ਕੇ ਖੜੇ ਹੋ ਗਏ। ਸਾਧ ਸੰਗਤ, ਆਪਾਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਚੱਲ ਕੇ ਆਉਂਦੇ ਹਾਂ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਜਾਈਏ ਤੇ ਵੇਖੋ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਅੰਦਰਲੇ ਪਾਸੇ ਡਿਓੜੀ ਦੇ ਦਰਵਾਜ਼ੇ ਦੇ ਉੱਤੇ ਇੱਕ ਸੋਨੇ ਦਾ ਪਤਰਾ ਲੱਗਿਆ ਜਿਹਦੇ 'ਤੇ ਬੜੇ ਪਿਆਰੇ ਅਲਫਾਜ਼ ਲਿਖੇ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਸਮਿਆਂ 'ਚ 6 ਲੱਖ ਤੋਂ ਵੱਧ ਸਮਾਂ ਜੇ 6 ਲੱਖ ਤੋਂ ਵੱਧ ਮਾਇਆ ਖਰਚ ਕੇ 6,40,000 ਦੇ ਕਰੀਬ ਧਨ ਖਰਚ ਕੇ ਗੁਰੂ ਰਾਮਦਾਸ ਦੇ ਘਰ ਦੇ ਉੱਤੇ ਸੋਨੇ ਦੀ ਸੇਵਾ ਕੀਤੀ। ਸਿੱਖ ਸੰਗਤਾਂ ਨੇ ਬੜੇ ਪਿਆਰ ਵਿੱਚ ਆ ਕੇ ਦਰਬਾਰ ਸਾਹਿਬ ਦੇ ਉਹਨਾਂ ਦਰਵਾਜ਼ਿਆਂ ਦੇ ਉੱਤੇ ਪੱਤਰੇ ਦੇ ਉੱਤੇ ਲਿਖ ਕੇ ਲਾ ਦਿੱਤਾ ਕਿ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਕਰਵਾਈ ਹੈ, ਆਪ ਕੀਤੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਸ਼ਬਦ ਪੜ੍ਹੇ, ਉਹਨਾਂ ਨੇ ਉਸੇ ਵਕਤ ਆ ਕੇ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੇਵਾਦਾਰਾਂ ਨੂੰ, ਕਹਿ ਲੱਗੇ ਜੀ ਮੈਂ ਇਹ ਸੇਵਾ ਕੀਤੀ ਨਹੀਂ। ਕਹਿੰਦੇ ਜੀ ਕਿਉਂ, ਇਹ ਸਾਰਾ ਧਨ ਇਹ ਸਾਰਾ ਸੋਨਾ ਤੁਸੀਂ ਦਿੱਤਾ? ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਮੈਂ ਸੇਵਾ ਕੀਤੀ ਨਹੀਂ, ਮੇਰੇ ਤੋਂ ਸੇਵਾ ਕਰਵਾਈ ਗਈ। ਕਹਿੰਦੇ ਮਹਾਰਾਜ ਤੁਹਾਡੇ ਤੋਂ ਸੇਵਾ ਕਰਵਾਉਣ ਵਾਲਾ ਤੁਹਾਡੇ ਤੋਂ ਵੱਡਾ ਕੌਣ? ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਜੇ ਰੱਬ ਕਿਰਪਾ ਨਾ ਕਰਦਾ ਤਾਂ ਮੇਰੇ ਵਿੱਚ ਕੀ ਸਮਰੱਥਾ ਸੀ ਕਿ ਮੈਂ ਗੁਰੂ ਰਾਮਦਾਸ ਦੇ ਘਰ ਦੀ ਇਹ ਸੇਵਾ ਕਮਾ ਸਕਦਾ। ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਗਏ, ਉੱਥੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਜਾ ਕੇ ਗੁਰੂ ਘਰ ਦੇ ਵਜ਼ੀਰ ਨੂੰ ਪੁੱਛਿਆ ਕਿ ਗੁਰੂ ਨਾਨਕ ਦੇ ਘਰ ਵਾਸਤੇ ਗੁਜਰਾਉਣ ਵਾਸਤੇ ਇੱਥੇ ਕਿਵੇਂ ਪ੍ਰਬੰਧ ਚੱਲਦਾ, ਅਤੇ ਅੱਗੋਂ ਗ੍ਰੰਥੀ ਸਿੰਘ ਨੇ ਇਹ ਬੇਨਤੀ ਕੀਤੀ, ਕਹਿਣ ਲੱਗੇ ਦੇਖੋ ਜੀ ਇਸ ਘਰ ਦਾ ਗੁਜਰਾਨ ਚਲਾਉਣਾ ਬੜਾ ਔਖਾ ਹੈ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਾਬਾ ਸਾਹਿਬ ਸਿੰਘ ਬੇਦੀ ਨੇ ਇਹ ਬਚਨ ਕਿਹਾ ਜੀ ਦੇਖੋ ਤੁਸੀਂ ਕੌਮ ਦੇ ਰਾਜੇ ਜੀ, ਅਜੇ ਵੀ ਸਮਾਂ ਹੈ, ਤੁਸੀਂ ਕੁਝ ਨਾ ਕੁਝ ਗੁਰੂ ਨਾਨਕ ਦੇ ਘਰ ਨੂੰ ਅੱਜ ਆਇਓ ਅਤੇ ਦੇ ਕੇ ਜਾਓ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਘਰ ਦੀ ਸੇਵਾ ਕਰਦਿਆਂ ਇਹ ਬਚਨ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਘੋੜੇ 'ਤੇ ਬੈਠ ਕੇ ਜਿੱਥੋਂ ਤੱਕ ਇਹ ਘੋੜਾ ਜਿਸ ਜਗੀਰ ਤੱਕ ਘੁਮਾਇਆ ਜਾਵੇਗਾ ਉਹ ਸਾਰੀ ਦੀ ਸਾਰੀ ਜਗੀਰ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦੇ ਨਾਮ ਦੇ ਨਾਲ ਲਗਾਈ ਜਾਵੇਗੀ। ਔਰ ਦੂਰ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਘੋੜਾ ਘੁੰਮਿਆ, ਇੱਥੋਂ ਤੱਕ ਦੱਸਿਆ ਜਾਂਦਾ 700 ਮੁਰੱਬੇ ਦੇ ਕਰੀਬ ਉਹ ਜ਼ਮੀਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਲਗਾ ਦਿੱਤੀ। ਅੱਜ ਵੀ ਨਨਕਾਣਾ ਸਾਹਿਬ ਦੀ ਬਹੁਤ ਸਾਰੀ ਜ਼ਮੀਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਨਾਮ ਦੇ ਉੱਤੇ ਮਿਲਦੀ ਹੈ। ਇੰਝ ਕਹਿ ਦਈਏ ਹੋਰ ਵੀ ਐਸੀਆਂ ਬੜੀਆਂ ਸੇਵਾਵਾਂ, ਤਰਨ ਤਾਰਨ ਸਾਹਿਬ ਦੀ ਸੇਵਾ, ਹਜ਼ੂਰ ਸਾਹਿਬ ਦੇ ਦਰਬਾਰ ਦੀ ਸੇਵਾ, ਹੋਰ ਬਹੁਤ ਸਾਰੇ ਅਸਥਾਨਾਂ ਦੀਆਂ ਸੇਵਾਵਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੀਆਂ। ਅਤੇ ਸਭ ਤੋਂ ਵੱਡੀ ਗੱਲ ਇਹ ਸੇਵਾ ਕਰਨ ਦੇ ਨਾਤੇ ਉਹਨਾਂ ਦੇ ਮਨ ਵਿੱਚ ਨਿਮਰਤਾ ਫਿਰ ਇੰਨੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਕੀਤੀ ਉਹਨਾਂ ਨੇ ਬਕਾਇਦਾ ਤੌਰ 'ਤੇ ਸੰਗਤਾਂ ਨੂੰ ਬੇਨਤੀ ਕੀਤੀ, ਇੱਥੇ ਸੇਵਾ ਕੀਤੀ ਸ਼ਬਦ ਨਹੀਂ ਇੱਥੇ ਕਰਵਾਈ ਸ਼ਬਦ ਜਿਹੜਾ ਉਹ ਲਿਖਿਆ ਜਾਵੇ ਕਿ ਮੇਰੇ ਵਿੱਚ ਇਹ ਸੇਵਾ ਕਰਨ ਦੀ ਸਮਰੱਥਾ ਨਹੀਂ, ਮੇਰੇ ਤੋਂ ਵੀ ਉਸ ਅਕਾਲ ਪੁਰਖ ਨੇ ਆਪ ਦਇਆ ਕਰਕੇ ਇਹ ਸੇਵਾ ਜਿਹੜੀ ਹੈ ਇਹ ਮੇਰੇ ਤੋਂ ਤੁਰਟ ਕੇ ਪ੍ਰਾਪਤ ਕੀਤੀ ਹੈ। ਕਿਉਂਕਿ ਕੀਤੀ ਅਤੇ ਕਰਵਾਈ ਵਿੱਚ ਬੜਾ ਫਰਕ ਹੈ, ਕੀਤੀ 'ਚ ਹੰਕਾਰ ਬੋਲਦਾ ਅਤੇ ਕਰਵਾਈ ਵਿੱਚ ਨਿਮਰਤਾ ਬੋਲਦੀ ਹੈ। ਇਸੇ ਕਰਕੇ ਸਤਿਗੁਰੂ ਅੱਜ ਦੇ ਮੁਬਾਰਕ ਸ਼ਬਦ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿ ਰਹੇ ਨੇ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ। ਅਤੇ ਜਿਹੜਾ ਸੰਗਤਾਂ ਵਾਸਤੇ ਸਦਾ ਹੱਥ ਜੋੜ ਕੇ ਖੜਦਾ ਹੈ ਨਾ ਉਹੀ ਮਨੁੱਖ ਪਰਮਾਤਮਾ ਨੂੰ ਪਾਉਂਦਾ। ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਭੁੱਲ ਕੀਤੀ, ਮਗਰਾਂ ਦਾ ਨਾਚ ਵੇਖਿਆ ਅਤੇ ਜਥੇਦਾਰ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੇ ਹੁਕਮ ਕੀਤਾ, ਕਹਿਣ ਲੱਗੇ ਮਹਾਰਾਜਿਆਂ ਨੂੰ ਐਸੇ ਕੰਮ ਸੋਭਾ ਨਹੀਂ ਦਿੰਦੇ, ਤੁਸੀਂ ਕਿਸੇ ਆਮ ਦੇਸ਼ ਦੇ ਰਾਜੇ ਨਹੀਂ, ਤੁਸੀਂ ਸਿੱਖਾਂ ਦੇ ਰਾਜੇ ਜੀ, ਸਿੱਖ ਕੌਮ ਦੇ ਸਰਕਾਰ ਏ, ਖਾਲਸਾ ਦੇ ਰਾਜੇ ਹੋ ਅਤੇ ਤੁਹਾਨੂੰ ਐਸੇ ਕਾਰਜ ਸੋਭਾ ਨਹੀਂ ਦਿੰਦੇ। ਅਤੇ ਕਹਿੰਦੇ ਅਗਲੇ ਪਾਸੇ ਤੋਂ ਹੱਥ ਜੁੜ ਕੇ ਖੜ੍ਹੇ ਹੋਏ, ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਹੰਕਾਰ, ਉਹਨਾਂ ਨੇ ਆਪਣੇ ਹੰਕਾਰ ਵਿੱਚ ਆ ਕੇ ਇਹ ਸ਼ਬਦ ਵੀ ਕਹਿ ਦਿੱਤੇ, ਕਹਿਣ ਲੱਗੇ ਜੀ ਦੇਖੋ ਰਾਜੇ ਮਹਾਰਾਜੇ ਇੱਦਾਂ ਹੀ ਕਰਦੇ ਹੁੰਦੇ ਹੈ। ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ ਕੋਈ ਨਹੀਂ ਫਿਰ ਸਵੇਰੇ ਪਤਾ ਲੱਗੇਗਾ। ਰਾਤੋ ਰਾਤ 3 ਫਰਮਾਨ ਜਾਰੀ ਕੀਤੇ, ਖਾਲਸਾ ਜੀ ਪਹਿਲੀ ਗੱਲ ਧੰਨ ਗੁਰੂ ਰਾਮਦਾਸ ਜੀ ਦੇ ਘਰ ਦੇ ਅੰਦਰ ਜਦੋਂ ਮਹਾਰਾਜਾ ਰਣਜੀਤ ਸਿੰਘ ਪ੍ਰਵੇਸ਼ ਕਰੇ ਔਰ ਜਿੱਥੇ ਵੀ ਸੰਸਾਰ ਦੇ ਉੱਤੇ ਵਿਚਰੇ ਅੱਜ ਤੋਂ ਬਾਅਦ ਕੋਈ ਖਾਲਸਾ ਇਹਨੂੰ ਫਤਿਹ ਨਹੀਂ ਬੁਲਾਵੇਗਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਜਦੋਂ ਇਹਦੀ ਅਰਦਾਸ ਹੁੰਦੀ ਉੱਥੇ ਵੀ ਹੁਕਮ ਜਾਰੀ ਕਰ ਦਿੱਤਾ ਖਾਲਸਾ ਜੀ ਅੱਜ ਤੋਂ ਬਾਅਦ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅਰਦਾਸ ਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਹ ਖਾਲਸੇ ਦਾ ਰਾਜ ਹੈ ਇਸ ਦਾ ਅਟਲ ਰਹੇ ਅਤੇ ਅੱਜ ਤੋਂ ਬਾਅਦ ਉਹ ਅਰਦਾਸ ਵੀ ਨਹੀਂ ਹੋਵੇਗੀ ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਸੰਗਤ ਦੇ ਵਿੱਚ ਆਏ ਉਹਨਾਂ ਆ ਕੇ ਕੀ ਵੇਖਿਆ ਨਾ ਤਾਂ ਕਿਸੇ ਨੇ ਉਹਨਾਂ ਨੂੰ ਦਰਬਾਰ ਸਾਹਿਬ ਅੰਦਰ ਫਤਿਹ ਬੁਲਾਈ ਜਿਹੜੇ ਸਿੱਖ ਭੱਜ ਕੇ ਅੱਗੋਂ ਦੀ ਮਿਲਦੇ ਸੀ ਅੱਜ ਪਿੱਠ ਕਰਕੇ ਖੜ ਗਏ ਦੂਸਰੀ ਗੱਲ ਜਦੋਂ ਕੜਾ ਪ੍ਰਸ਼ਾਦ ਦੀ ਦੇਹ ਕਰਨ ਲੱਗੇ ਤਾਂ ਇਨਕਾਰ ਕਰ ਦਿੱਤਾ ਗਿਆ ਤੀਸਰੀ ਗੱਲ ਜਦੋਂ ਅੰਦਰ ਗਏ ਅੰਦਰ ਜਾ ਕੇ ਕੀ ਵੇਖਿਆ ਅੱਜ ਉਹਨਾਂ ਦੇ ਨਾਮ ਦੀ ਅਰਦਾਸ ਨਹੀਂ ਹੋਈ ਕਿ ਉਹਨਾਂ ਦਾ ਰਾਜ ਭਾਗ ਸਦਾ ਅਟਲ ਰਹੇ ਅੱਜ ਮੱਥਾ ਠਿਣਕਿਆ ਉਸੇ ਵਕਤ ਜਾ ਕੇ ਅਕਾਲੀ ਫੂਲਾ ਸਿੰਘ ਜੀ ਨੂੰ ਕਹਿਣ ਲੱਗੇ ਜੀ ਮੇਰੇ ਤੋਂ ਗਲਤੀ ਹੋ ਗਈ ਔਰ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ ਦੇਖੋ ਰਾਤ ਇਹ ਗੱਲ ਮੇਰੇ ਅਤੇ ਤੇਰੇ ਵਿੱਚ ਸੀ ਹੁਣ ਇਹ ਗੱਲ ਪੰਥ ਦੇ ਵਿੱਚ ਚਲਾ ਗਈ ਹੁਣ ਇਹਦੀ ਮੁਆਫ਼ੀ ਮੈਂ ਨਹੀਂ ਇਹਦੀ ਮੁਆਫ਼ੀ ਤੈਨੂੰ ਪੰਥ ਦੇਵੇਗਾ ਪੰਥ ਨੇ ਫੈਸਲਾ ਕੀਤਾ ਅਕਾਲ ਤਖ਼ਤ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਦਾਲਤ ਦੇ ਵਿੱਚ ਬੁਲਾਇਆ ਗਿਆ ਕਿਉਂਕਿ ਅੱਜ ਵੀ ਜਿਹੜਾ ਗੁਰੂ ਰਾਮਦਾਸ ਦੇ ਘਰ ਦੇ ਅੰਦਰ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਦਾਲਤ ਦੇ ਅੱਗੇ ਝੁੱਕ ਜਾਂਦਾ ਹੈ ਅੱਜ ਵੀ ਉਹਦੇ ਗੁਨਾਹ ਮੁਆਫ਼ ਕੀਤੇ ਜਾਂਦੇ ਨੇ ਔਰ ਜਦੋਂ ਅਕਾਲੀ ਫੂਲਾ ਸਿੰਘ ਜੀ ਦੇ ਕਹਿਣ ਦੇ ਅਨੁਸਾਰ ਜਥੇਦਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਕਾਲ ਤਖ਼ਤ 'ਤੇ ਬੁਲਾਇਆ ਗਿਆ ਜਿੱਥੇ ਅੱਜ ਆਪਾਂ ਵੇਖ ਲਿਆ ਇਮਲੀ ਦਾ ਰੁੱਖ ਕਰੀਰ ਦਾ ਰੁੱਖ ਜੋ ਅਕਾਲ ਤਖ਼ਤ ਸਾਹਿਬ ਦੇ ਉੱਤੇ ਚੜ੍ਹ ਲੱਗਿਆ ਪੌੜੀਆਂ ਤੋਂ ਪਹਿਲਾਂ ਆਉਂਦਾ ਪੰਥ ਨੇ ਹੁਕਮ ਕੀਤਾ ਇਹਨੂੰ ਉਸ ਰੁੱਖ ਦੇ ਨਾਲ ਬੰਨ੍ਹ ਕੇ ਅਤੇ ਇਹਦੇ 21 ਕੋਰੜੇ ਮਾਰੇ ਜਾਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਪੇਸ਼ਕਸ਼ ਕੀਤੀ ਆਪਣੇ ਆਪੇ ਨੂੰ ਸਿੱਖਾਂ ਨੂੰ ਕਹਿਲਾ ਕੇ ਉਸ ਰੁੱਖ ਦੇ ਨਾਲ ਬੰਨਿਆ ਫਿਰ ਪੰਥ ਨੇ ਆਵਾਜ਼ ਕੀਤੀ ਨਹੀਂ ਜੀ ਹੁਣ ਇਹਨੂੰ ਬਖਸ਼ ਦਿੱਤਾ ਜਾਵੇ ਜਿਹੜਾ ਰਾਜ ਦਾ ਹੰਕਾਰ ਕੱਲ੍ਹ ਇਹਦੇ ਅੰਦਰ ਬੋਲਦਾ ਸੀ ਅੱਜ ਉਹ ਹੰਕਾਰ ਇਹਦੇ ਅੰਦਰ ਅੱਜ ਨਹੀਂ ਰਿਹਾ ਇੰਝ ਕਹਿ ਦਈਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਦਾਲਤ ਦੇ ਅੱਗੇ ਉਹਨੇ ਆਪਣੇ ਆਪੇ ਨੂੰ ਝੁਕਾਇਆ ਅਤੇ ਪੰਥ ਨੇ ਵੀ ਸਦਾ ਵਾਸਤੇ ਉਹਦੇ ਕੀਤੇ ਹੋਏ ਗੁਨਾਹ ਮੁਆਫ਼ ਕਰ ਦਿੱਤੇ ਅਤੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿ ਰਹੇ ਨੇ ਜਿਹੜਾ ਹੱਥ ਜੋੜ ਕੇ ਖੜਾ ਹੋ ਜਾਂਦਾ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ ਉਹ ਸੰਗਤ ਨੂੰ ਵੀ ਭਾ ਜਾਂਦਾ ਅਤੇ ਉਹ ਅਕਾਲ ਪੁਰਖ ਨੂੰ ਵੀ ਭਾ ਜਾਂਦਾ ਅਤੇ ਜਿਹੜਾ ਹੰਕਾਰ ਕਰਦਾ ਉਹ ਸਦਾ ਵਾਸਤੇ ਸੰਸਾਰਿਕ ਦਾਤਾਂ ਤੋਂ ਵਾਂਝਾ ਰਹਿ ਜਾਂਦਾ ਹੈ
ਪ੍ਰਭ ਮਨ ਭਾਵੈ ਤਾਂ ਹੁਕਮ ਸੁਣਾਵੈ ਹੁਕਮ ਮਨ ਸੁਖ ਪਾਇਆ
ਜਿਹੜਾ ਪਰਮਾਤਮਾ ਦੇ ਮਨ ਨੂੰ ਭਾ ਜਾਂਦਾ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਸਮਾ ਜਾਂਦਾ ਔਰ ਜਿਹੜਾ ਹੁਕਮ ਮੰਨ ਲੈਂਦਾ ਸਤਿਗੁਰ ਕਹਿੰਦੇ ਉਹ ਸਦਾ ਹੀ ਸੰਸਾਰ ਦੇ ਉੱਤੇ ਸੁੱਖ ਪਾਉਂਦਾ ਹੈ
ਤਨ ਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ
ਜਿਹੜਾ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਸਹਿਜੇ ਸਹਿਜੇ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਸਹਿਜੇ ਨਾਮ ਧਿਆਇਆ ਉਹ ਅੰਤਰ ਆਤਮਾ ਵਿੱਚ ਟੇਕ ਕੇ ਦਿਨ ਰਾਤ ਪਰਮਾਤਮਾ ਦੀ ਬੰਦਗੀ ਨਾਲ ਜੁੜਿਆ ਰਹਿੰਦਾ ਹੈ
ਨਾਮ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ
ਇਸ ਤਰ੍ਹਾਂ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸਦਾ ਦੀਆਂ ਵਡਿਆਈਆਂ ਸੰਸਾਰ ਦੇ ਉੱਤੇ ਪ੍ਰਾਪਤ ਹੋ ਜਾਂਦੀਆਂ ਨੇ ਉਹ ਪਰਮਾਤਮਾ ਨੂੰ ਭਾ ਵੀ ਜਾਂਦੇ ਨੇ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਵੀ ਬਣ ਜਾਂਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਅੱਜ ਇਸੇ ਪਾਵਨ ਪਵਿੱਤਰ ਅਸਥਾਨ 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਪ੍ਰਤੀ ਔਰ ਉਹਨਾਂ ਦੇ ਅਕਾਲ ਚਲਾਣਾ ਦਿਵਸ ਨੂੰ ਮਨਾਉਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਤੌਰ 'ਤੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਮਾਪਤੀ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਚੱਲ ਰਹੇ ਨੇ ਤਿੰਨਾਂ ਦੀ ਸਮਾਪਤੀ ਹੋਵੇਗੀ ਉਪਰੰਤ ਦੀਵਾਨ ਵੀ ਸਜਾਏ ਜਾਣੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਚਲਾਣੇ ਦੇ ਉੱਤੇ ਵਿਦਾਤਾ ਸਿੰਘ ਤੀਰ ਨੇ ਬੜੇ ਪਿਆਰੇ ਅਲਫਾਜ਼ ਕਹੇ ਨੇ ਉਹ ਕਹਿੰਦਾ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਇਕੱਲਾ ਮੋਇਆ ਨਹੀਂ ਚਿਖਾ ਦੇ ਵਿੱਚ ਮਹਾਰਾਜਾ ਇਕੱਲਾ ਸੜਿਆ ਨਹੀਂ ਚਿਖਾ ਦੇ ਵਿੱਚ ਮਹਾਰਾਜਾ ਇੰਝ ਕਹਿ ਦਿਓ ਸੜ ਗਈ ਤਕਦੀਰ ਪੰਜਾਬੀਆਂ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਾਣ ਦੇ ਨਾਲ ਜਿੱਥੇ ਸਿੱਖ ਕੌਮ ਨੂੰ ਬੜਾ ਵੱਡਾ ਘਾਟਾ ਪਿਆ। 40 ਸਾਲ ਦੇ ਕਰੀਬ ਉਹਨਾਂ ਨੇ ਸਿੱਖ ਰਾਜ ਦੀਆਂ ਸੇਵਾਵਾਂ ਕੀਤੀਆਂ ਔਰ ਉਹਨਾਂ ਦੇ 40 ਸਾਲ ਦੇ ਖਾਲਸਾ ਰਾਜ ਦੇ ਇਸ ਦੌਰਾਨ ਕਦੇ ਵੀ ਕਿਸੇ ਨੂੰ ਫਾਂਸੀ ਦੇ ਫੰਦੇ 'ਤੇ ਨਹੀਂ ਲਟਕਾਇਆ ਗਿਆ। ਇਹ ਉਹਨਾਂ ਦੇ ਜੀਵਨ ਦੀ ਇੱਕ ਬੜੀ ਵੱਡੀ ਵਿਸ਼ੇਸ਼ਤਾ ਸੀ। ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਆ ਕੇ ਝੁੱਕ ਜਾਂਦਾ ਸੀ, ਜਿੱਥੇ ਉਹਨੂੰ ਸਦਾ ਵਾਸਤੇ ਉਹ ਮੁਆਫ ਕਰ ਦਿੰਦੇ ਸਨ, ਉੱਥੇ ਬਹੁਤ ਸਾਰਾ ਅੰਨ ਧਨ ਦੇ ਕੇ ਵੀ ਨਿਵਾਜਦੇ ਸਨ। ਐਸੇ ਵਿਚਾਰ ਐਸੇ ਗੁਣਾਂ ਦੇ ਮਾਲਕ ਸਨ ਮਹਾਰਾਜਾ ਰਣਜੀਤ ਸਿੰਘ ਜੀ। ਬੱਚਿਆਂ ਨੇ ਬੇੜੀਆਂ ਨੂੰ ਪੱਥਰ ਮਾਰੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੱਥਰ ਵੱਜਿਆ ਤਾਂ ਵੀ ਉਹਨਾਂ ਨੇ ਬੱਚਿਆਂ ਨੂੰ ਮੁਆਫ ਕਰ ਦਿੱਤਾ ਔਰ ਕਹਿ ਦਿੱਤਾ ਕਿ ਮੈਂ ਜੇ ਬੱਚਿਓ ਤੁਹਾਨੂੰ ਬੇਰੀ ਜਿਹੜੀ ਹੈ ਉਹ ਪੱਥਰ ਖਾ ਕੇ ਬੇਰ ਦੇ ਸਕਦੀ ਹੈ, ਮੈਂ ਤੁਹਾਨੂੰ ਇਨਾਮ ਦੇ ਕੇ ਕਿਉਂ ਨਹੀਂ ਨਿਭਾ ਸਕਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਬੀਅਤ ਵਿਗੜੀ, ਇੱਥੋਂ ਤੱਕ ਨਿਹਾਲ ਸਿੰਘ ਅਟਾਰੀ ਵਾਲਾ ਉਹਨਾਂ ਨੇ ਇੱਥੋਂ ਤੱਕ ਵੀ ਆ ਕੇ ਰੱਬ ਦੇ ਚਰਨਾਂ ਵਿੱਚ ਫਰਿਆਦਾਂ ਕੀਤੀਆਂ, ਦਾਤਾ ਇਹ ਸਿੱਖ ਕੌਮ ਦਾ ਰਾਜਾ ਜਿਉਂਦਾ ਰਹਿਣਾ ਚਾਹੀਦਾ, ਇਹਦੀ ਥਾਂ 'ਤੇ ਭਾਵੇਂ ਇਹਦਾ ਰੋਗ ਸਾਨੂੰ ਲੱਗ ਜਾਵੇ। ਇਹੋ ਜਿਹਾ ਪਿਆਰ, ਇਹੋ ਜਿਹੀ ਹਮਦਰਦੀ ਮਨੁੱਖਤਾ ਦੇ ਪ੍ਰਤੀ ਉਹਨਾਂ ਨੇ ਸੰਸਾਰ ਦੇ ਉੱਤੇ ਨਿਭਾਈ। ਔਰ ਇੱਥੋਂ ਤੱਕ ਵੀ ਆਪਾਂ ਵੇਖਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਕਦੇ ਕਿਸੇ ਦੇ ਨਾਲ ਧੋਖਾਧੜੀ ਨਹੀਂ ਕੀਤੀ। ਮਨੁੱਖਤਾ ਦੇ ਨਾਲ ਹਿੰਦੂ ਮੁਸਲਮਾਨ ਸਾਰਿਆਂ ਦੇ ਨਾਲ ਸਾਂਝੀ ਵਾਲਤਾ ਵਾਲਾ ਪਿਆਰ ਨਿਭਾਇਆ, ਐਸੀਆਂ ਬਖਸ਼ਿਸ਼ਾਂ ਦੇ ਪਾਤਰ ਸਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਆਓ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਦੀ ਵਿਚਾਰ ਕਰਕੇ ਸਮਾਪਤੀ ਵਾਲੀਆਂ ਤੁਕਾਂ ਪੜ੍ਹਨ ਦੇ ਯਤਨ ਕਰੀਏ ਜੀ।
ਕਰ ਕਿਰਪਾਲੇ ਮਿਲਾਏ ਮਹਿਲ ਹਰ ਪਾਵੇ ਜੀਓ।
ਇਸ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਅਖੀਰਲੀਆਂ ਤੁਕਾਂ ਵਿੱਚ ਜ਼ਿਕਰ ਕਰ ਰਹੇ ਨੇ, ਜਿਹਨਾਂ ਦੇ ਉੱਤੇ ਪਰਮਾਤਮਾ ਕਿਰਪਾ ਕਰ ਦੇਵੇ ਉਹ ਮਹਿਲ ਰੂਪੀ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ। ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਉਹ ਸਦਾ ਵਾਸਤੇ ਪਰਮੇਸ਼ਰ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਐਸੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹਨ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾਲੇ ਮਿਲਾਏ ਮਨ ਹਰ ਪਾਵੇ।